ਗੁਰੂ ਰੂਪ ਸਤਿਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਵ ਸਮਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਆਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਚ ਉੱਠਦੇ ਹੈ, ਫਰੇਪ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਜਿਹੜਾ ਹੈ ਜਿੱਤਦਾ ਰਿਹਾ, ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਿਹਾ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੁਹਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਦੇ ਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ, ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ। ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ 'ਚ ਪਤਾ ਚੱਲਿਆ ਖਵਾਜਾ ਮਯੂਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ 'ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਬਾਹੁ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨੇ ਕੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਵ ਸਮਾਰ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬੇਬਹੁਤੇ ਪਰਮਾਤਮਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ, ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਅੰਕਾਰ ਸੀ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਅੰਕਾਰ। ਕਬੀਰ ਵੀ ਐਸਾ ਕਹਿੰਦੇ ਨੇ ਬਾਵਨ ਅਖਰੀ ਦੇ ਚ, ਓਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਅੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨੇ ਓਅੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਿਹਾ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ ਨੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ, ਪਰਮਾਤਮਾ ਤੋਂ ਆਇਆ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ, ਇਹ ਵੀ ਮੈਂ ਅਰਜ਼ ਕਰਦਾ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਸੀ, ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾਤੀ, ਚਾਰ ਪੌੜੀਆਂ ਨੇ ਸੁਣੀਏ ਦੀਆਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾਸ ਹੋਣਗੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਦੁੱਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਅੰਕਾਰ ਹੈ। ਪਰ ਅੱਧੇ ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ, ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108। ਸ੍ਰੀ 108 ਪੂਰਾ ਕੋਰਸ ਆਉਂਦਾ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਨੇ, 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ 'ਚ ਡਿਗਰੀ ਮਿਲਦੀ ਹੈ, ਮੈਂ ਤਾਂ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਉਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108, ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ। ਤੇ ਫਿਰ ਵੀ ਸ੍ਰੀ 108, ਸ੍ਰੀ 111 ਉਹਨਾਂ ਦੇ ਨਾਲ ਲੱਗੇ ਆਉਂਦਾ। ਖੈਰ, ਇਹ ਤਿਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ, ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ, ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ, ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਝ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਤੇ ਸਰਵਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ, 4 ਕਰੋੜ ਦੇ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ, ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮਕਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗਵਾਏ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾਂ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤਾਂ ਸਤਿਗੁਰ ਨੇ ਏਕਾ ਲਾਇਆ, ਨਹੀਂ ਹੈ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ, تو مسلمانوں دے کون مندے نے؟ عیسائی جگت دے مندے نے وہ شبد لوگوس ہے. غرض کے جس جس ڈھنگ نال پکڑ دے چاہیے وہ اناہد ناد ہے جو سنائی دیتا ہے گرو نانک نو کہندن او انکار, سنائی دیتا ہے مہاویر نو کہندن او انکار ہے, سنائی دیتا ہے بھگت کبیر نو کہندن او انکار ہے, اور سنائی دیتا ہے دھن گرو گوبند سنگھ جی مہاراج نو کہندن او انکار ہے. انہاں دے بول او انکار آد کتنی اناد جاپ صاحب, او انکار انادی کتنی ہے, پہلا بول ہے. اوہنکال برہمنڈ دی پہلی آواز ہے, پہلا شبد ہے. یہ شبد اسے تو اس سنسار دا آونا ہویا ہے. کیتا پساؤ ایکو کوا, ایک کواؤ ہویا اوہنکار, اس تو ہی سنسار دا پسارا ہویا. کس طرح ہویا؟ تستے ہوئے لکھ دریا, اسے کواؤ تو زندگی دے لکھاں دریا پیدا ہو گئے, باو انت سورج پیدا ہو گئے جو لکھے نہیں جا سکتے گنے نہیں جا سکتے. ایک ایک سورج دے پھر کئی کئی ٹکڑے بنے, کئی کوٹ سسیر سور نکھتر کئی کروڑا, ایک ایک سورج دے پھر کئی کئی ٹکڑے آئے. اے زمین اسے سورج دا ایک ٹکڑا, دھند پانی بن گئی, اور او ٹکڑا جو واسوک اگ دا گولا سی, اگ دا گولا ہی سی, سہجے سہجے ٹھنڈا ہون لگ پیا, دھند پانی بنی. اس اگ دے گولے نو چاروں پاسے پانی نے گھیریا, سہجے سہجے اے اگ دا گولا ٹھنڈا ہونا شروع ہویا. یہ جس روپ دے چ پرگٹ ہویا اینو کہندن پاہن, پاہن پانی تو پرگٹ ہویا. ساچے تے پونا بھیا پونے تے جل ہوئے, پون شبد. ساچے تے پونا بھیا پونے تے جل ہوئے, جلتے تربون ساجیا گڑ گڑ جوت سموئے. پنج تتاں دی پتلا ہے ساڈا, ہر تت دی اپنی اپنی پرکرتی ہے. یہ جڑا بولنا ہے نا اے پون کر کے, دیہی ماٹی بولے پون. ہوں کیویں بولدا ہے لمبا چوڑا پرکرن, میں اس پاسے نہ جاواں کیونکہ سما اپنی چال نال چلدا پیا. اس واسطے ستگر نے پون نو گرو کہہ دیتا ہے نا, پنج تتاں دے چوں پون نو گرو کہہ دیتا ہے. پون گرو کیوں؟ بولنا پون کر کے سمبند جڑتے نے بول چال نال, سمبند ٹوٹتے نے بول چال نال. ٹوٹ گئی پریت بر بول, دو بول بولے مترتا دشمنی چ بدل گئے. گنڈ پریتی میٹھے بول, دو میٹھے بول بولے اوپرا بندہ اپنا ہو گیا, متر بن گئے. سمبند جڑتے نے بول چال نال. ایک سیاح مہمان ایک ہی دن دے اندازہ لا لینا دو گراواں دے سمبند ٹھیک نہیں نے, کیوں؟ بولتے ہی نہیں, بولتے ہی نہیں. ایک سیاح مہمان ایک ہی دن دے اندازہ لا لینا پتی پتنی دے سمبند بگڑے ہوئے نے, کیوں؟ بولتے ہی نہیں. تے جے بول دین تے کرخت بول دین, وہ بول بول دین جے دے نال پریت ٹوٹتی ہے, فوراً اندازہ لگ جاندا ہے. سنسار نال سمبند جڑتے نے بول کے, نرنکار نال بھی سمبند جڑتے نے بول کے. موہ کے بولن بولیے جت سن دھرے پیاس, بول کے ہی سمبند جڑن گے. پر ایک فرق ہے, سنسار دے اسی دیکھ دے پہلے ہاں منکھ نو, بول دے بعد چ. نرنکار دی دنیا چ اے نہیں, بولنا پہلے پے گا دکھائی بعد دے چ دے گا. امید گل پکڑ دے چاہیے. واہگرو واہگرو جپنا تے پہلے پے گا, گرو دی بانی جپنی تے پہلے پے گی, دکھائی بعد دے گا. کیوں؟ جیسے کئی پشو پنچھی جمدے ہیں انہاں دی اکھاں بند ہوندیاں نے, سہجے سہجے بعد وچ کھلدیاں نے. ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮਹਿਸੂਸ ਕਰਦੇ ਹਾਂ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜ੍ਹੀ ਜਿਹੀਆਂ ਅੱਖ ਖੁੱਲੀ ਹੈ ਤਾਂ ਥੋੜ੍ਹੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜ੍ਹੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗ੍ਰਿਤ ਰਹਿ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਈ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਖੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਖੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ। ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ, ਜ਼ਮੀਨ ਆਸਮਾਨ ਦਾ ਅੰਤਰ ਹੈ। ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ ਹੋਵੇ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ। ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਨੇ, ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਨੇ, ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ 'ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ ਅੱਖਾਂ ਵਿੱਚ ਨਿਰੰਕਾਰ ਦੀ ਝਲਕ ਟਪਕਦੀ ਹੈ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਨੇ, ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ ਨੇ। ਰਸਤੇ 'ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ 'ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ। ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਲੋਚਨ, ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ, ਮਾਫ ਲੋਚਾ। ਲੋਚਨ ਲੋਚਾ ਲੋਚਾ ਗਾਲ ਹੈ, ਇੱਥੇ ਲੋਚਾ, ਇੱਥੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ, ਇੱਥੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇੱਥੇ ਲੋਚਾ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ, ਜੇਲ੍ਹਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏਗਾ? ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ, ਕੋਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓਮ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ, ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚ ਆਇਆ, ਉਹਨਾਂ ਦੀ ਪਕੜਦੇ ਚ ਆਇਆ ਓਮ, ਕਿਸੇ ਦੀ ਪਕੜਦੇ ਚ ਆਇਆ ਓਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਰਜ ਕਰਦੇ ਹਾਂ, ਇਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦਾ ਜਗਤ ਬਣਿਆ ਓਅੰਕਾਰ ਦੀ ਧੁੰਦ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦ ਮੈਂ ਜਾਨਾ ਲਿਖਿਆ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਕਿਉਂਕਿ ਸ਼ਬਦ ਤੋਂ ਸੰਸਾਰ ਆਇਆ, ਦੇਖੋ ਸਰੀਰ ਦੇ ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ, ਸੰਸਾਰ ਦੇ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਥ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਝ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ 'ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆਂ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਹੈ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ, ਕੇਤੇ ਰਾਗ ਭਰੀ ਸਿਉਂ ਕਹੀਐਨ, ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਓ ਜੀਓ। ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਤੇ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਮਾਧੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ 'ਚ, ਬਸਰਾ ਦੇ 'ਚ, ਬਗਦਾਦ ਦੇ 'ਚ ਜਾ ਕੇ ਵੇਚਦੇ ਸਨ, ਕਰਬਲਾ ਦੇ 'ਚ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ 'ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ, ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ, ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਦੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ, ਦੰਗ ਰਹਿ ਗਈ ਖਦੀਜਾ। ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ, ਤੁਸੀਂ ਤੇ ਅਨਪੜ੍ਹ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਵਿੱਚ ਦੰਗ ਰਹਿ ਗਏ, ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ ਸੀ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੋਡੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭੂ ਜੂ ਤੋਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਮਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਇੱਕ ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ 'ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ 'ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਵਿੱਚ ਅਸਥਾਈ ਹੈ, ਪ੍ਰਭੂ ਜੂ ਤੋਕੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲਕੰਠ ਇੱਕ ਸ਼ਬਦ ਹੈ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ। ਫਿਰ ਪੱਪਾ ਚੱਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਬਾ ਚੱਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧਾਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ ਨੇ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜ਼ਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਰਿੱਤਰ ਵਿੱਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ, ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ, ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰ ਹੈ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਏ ਨੇ, ਕੁਝ ਸਿੱਖਦੇ ਪਏ ਨੇ, ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਧ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਭਾਸ਼ਾ ਕੀਤੀ। ਤਾਂ ਗੱਲ ਖਤਮ ਹੋ ਗਈ, ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੂਆਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣੀਆਂ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ
ਗਲਤ ਫਹਿਮੀ ਚ ਪੈ ਜਾਂਦਾ। ਖੈਰ ਮੁਕਤਸਰ ਜਾ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਦੇ ਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ ਲਮਕਾਵਾਂ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਔਰ ਉਹ ਧੁੰਦ ਪਾਣੀ ਬਣ ਗਈ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ, ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਆਕਾਰ ਰੂਪ ਵਿੱਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆ 'ਚ ਜਿਤਨਾ ਪੱਥਰ ਪੂਜਿਆ ਜਾਂਦਾ, ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋ ਉੱਥੇ ਪਿਆ ਖਾਨਾ ਖੁਦਾ ਦੇ 'ਚ, ਜੱਦਾ ਦੇ 'ਚ, ਕਹਿੰਦੇ ਨੇ ਇਬਰਾਹੀਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹੀਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ, ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਵਿੱਚ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇਕਲੌਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ, ਗੁਸਤਾਖੀ ਜੋ ਹੈ ਮਾਫ। ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ 'ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ 'ਚ, ਪਹਿਲੇ ਪੱਥਰ ਦੇ ਰੂਪ 'ਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ। ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧ ਹੀ ਨਹੀਂ ਆਉਂਦਾ। ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇਗੋ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਡੇਰੀ ਢਾਹ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ, ਫਰਕ ਸਿਰਫ ਇਤਨਾ ਹੈ, ਪੱਥਰ ਟੋਟਲੀ ਸੁੱਤਾ ਹੋਇਆ, ਪਰਮਾਤਮਾ ਪੂਰਾ ਜਾਗਿਆ ਹੈ, ਪੂਰਨ ਤੌਰ ਤੇ ਚੇਤਨ ਹੈ। ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ, ਇਹ ਪਰਮਾਤਮਾ ਹੋ ਜਾਏਗਾ। ਸਹਿਜੇ ਸਹਿਜੇ ਪ੍ਰਕਿਰਤੀ, ਪ੍ਰਕਿਰਤੀ ਦੇ ਵੀ ਅਰਥ ਕਿਧਰੇ ਨੇਚਰ ਨਾ ਸਮਝ ਲੈਣਾ, ਕੁਦਰਤ ਆਮ ਕੁਦਰਤ ਕਰਦੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ, ਪ੍ਰਕਿਰਤੀ, ਕ੍ਰਿਤ ਤੋਂ ਪਹਿਲੇ ਪਰਮਾਤਮਾ। ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ ਹੈ, ਨੇਚਰ ਨਹੀਂ ਬਣਦਾ, ਕੁਦਰਤ ਨਹੀਂ ਬਣਦਾ। ਕੁਦਰਤ ਤੇ ਕ੍ਰਿਤ ਹੈ, ਕਾਦਰ ਦੀ ਕ੍ਰਿਤ ਹੈ, ਪਰ ਪ੍ਰਾਕ੍ਰਿਤ, ਕ੍ਰਿਤ ਤੋਂ ਪਹਿਲੇ ਉਹ ਤੇ ਪਰਮਾਤਮਾ ਹੈ, ਉਹ ਤੇ ਕਰਤਾ ਹੈ। ਪ੍ਰਕਿਰਤੀ ਉਸਦਾ ਨਿਯਮ, ਸਹਿਜੇ ਸਹਿਜੇ ਪੱਥਰ ਨੂੰ ਮਿੱਟੀ ਬਣਾ, ਜਿਸ ਸ਼ਕਲ ਵਿੱਚ ਪ੍ਰਗਟ ਕੀਤਾ ਬਨਸਪਤੀ, ਇਹ ਦੂਜਾ ਪੜਾਉ ਸੀ। ਪੱਥਰ ਹੀ ਬਨਸਪਤੀ ਬਣੇ। ਬਨਸਪਤੀ ਨੂੰ ਥੋੜੀ ਜਿਹੀ ਪਿਆਸ ਲੱਗਦੀ ਹੈ, ਪਾਣੀ ਚਾਹੀਦਾ ਹੈ, ਕਿਉਂ? ਜਾਗੀ ਹੈ। ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ, ਜਾਗੇ ਉਹਦੀਆਂ ਲੋੜਾਂ ਆਉਂਦੀਆਂ ਨੇ, ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ। ਬਨਸਪਤੀ ਦੀ ਲੋੜ, ਪਾਣੀ ਚਾਹੀਦਾ, ਪਿਆਸ ਪੈਦਾ ਹੋ ਗਈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ, ਉਹ ਹੈ ਪਸ਼ੂ ਤੇ ਪਕਸ਼ੀ। ਹੁਣ ਨਿਰੇ ਪਿਆਸ ਨਹੀਂ, ਭੁੱਖ ਵੀ ਲੱਗਦੀ ਹੈ। ਨਿਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਵਾਇਆ ਜਾ ਸਕਦਾ, ਮਾਸ ਵੀ ਚਾਹੀਦਾ ਹੈ। ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਵਾਇਆ ਜਾ ਸਕਦਾ, ਘਾਸ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ, ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਬਿਆਨ ਕਰ ਰਿਹਾ, ਇਹ ਪਸ਼ੂ ਜਿਸ ਸ਼ਕਲ ਦੇ ਪ੍ਰਗਟ ਹੋਏ ਨੇ, ਇਹਨੂੰ ਕਹਿੰਦੇ ਨੇ ਮਨੁੱਖ।
ਇਹਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਿਤ ਹੋ ਗਿਆ, ਬਨਸਪਤੀ ਨਾਲੋਂ ਜ਼ਿਆਦਾ ਜਾਗਿਆ, ਇਹਦੀਆਂ ਲੋੜਾਂ ਵੀ ਜ਼ਿਆਦਾ ਨੇ, ਜਾਗਿਆ ਜੋ ਜ਼ਿਆਦਾ,
ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ। ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਰਾਜਨੀਤਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ, ਮਨੁੱਖ ਦੀ ਹੈ। ਜ਼ਿਆਦਾ ਜਾਗਿਆ, ਜ਼ਿਆਦਾ ਜਾਗਿਆ, ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ। ਔਰ ਇੰਜ ਕਹਿ ਦਈਏ, ਸਾਰੇ ਪਸ਼ੂ ਸੁਖੀ ਨੇ, ਦੁੱਖ ਦੇ ਚ ਕੇਵਲ ਮਨੁੱਖ ਜੀ ਰਿਹਾ, ਕਿਉਂਕਿ ਜ਼ਿਆਦਾ ਜਾਗਿਆ, ਇਹਨੂੰ ਅਸਲੀਅਤ ਦਾ ਥੋੜ੍ਹਾ ਬਹੁਤ ਜ਼ਿਆਦਾ ਪਤਾ ਚੱਲ ਗਿਆ। ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇ ਚ ਨੇ, ਪਸ਼ੂ ਵੀ ਰਸਤੇ ਦੇ ਚ ਨੇ, ਮਨੁੱਖ ਵੀ ਅਜੇ ਰਸਤੇ ਦੇ ਚ ਹੈ। ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾਂ, ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚ ਹੀ ਹਾਂ। ਗੋਬਿੰਦ ਕਿਵੇਂ ਹੋਈ ਗਏ, ਪ੍ਰਭੂ ਕਿਵੇਂ ਹੋਈ ਗਏ। ਮੈਂ ਆਪਣੇ ਵਕਤਾਊ ਨੂੰ ਇੱਥੇ ਸਮਾਪਤ ਕਰਦਾ, ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਅਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ, 29-30 ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ। ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ, ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ, ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ। ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ, ਮਨੁੱਖ ਸਵੈਮ ਕੋਸ਼ਿਸ਼ ਕਰੇ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ, ਕਰਮ ਲਈ ਸੁਤੰਤਰ। ਤੁਸੀਂ ਆਖੋ ਨਹੀਂ ਇਹ ਵੀ ਬਜੇ ਹੋਇਆ, ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ, ਕਥਾ ਕੀਰਤਨ ਦੀ ਲੋੜ ਹੀ ਨਹੀਂ, ਸੁਤੰਤਰ ਹੈ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਉਹਦਾ ਤੇ ਖਾਣਾ ਪੀਣਾ ਵੀ ਬਜਿਆ ਹੋਇਆ ਹੈ, ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ। ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮਦਾਤਾ ਹੈ, ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ। ਬੰਗਾਲੀਆਂ ਦਾ ਖਾਣਾ ਹੋਰ, ਗੁਜਰਾਤੀਆਂ ਦਾ ਹੋਰ, ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ, ਪੰਜਾਬੀਆਂ ਦਾ ਹੋਰ, ਕਸ਼ਮੀਰੀਆਂ ਦਾ ਹੋਰ, ਚਾਈਨੀਜ਼ ਫੂਡ ਅਲੱਗ ਹੈ, ਯੂਰੋਪੀਅਨ ਅਲੱਗ ਹੈ, ਦੁਨੀਆਂ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ। ਕਿਉਂ? ਮਨੁੱਖ ਸੁਤੰਤਰ ਹੈ, ਹਜ਼ਾਰਾਂ ਤਰ੍ਹਾਂ ਪੀਣ ਦੇ ਸਾਧਨ, ਪਹਿਨਣ ਦੇ ਸਾਧਨ। ਪਸ਼ੂ ਸੁਤੰਤਰ ਨਹੀਂ ਹੈ। ਹਜ਼ਾਰਾਂ ਸਾਲ ਪਹਿਲੇ ਵੀ ਘੋਂਸਲੇ 'ਚ ਰਹਿੰਦੇ ਸਨ ਪੰਛੀ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਘੁਰਨਿਆਂ 'ਚ ਰਹਿੰਦੇ ਸਨ ਸ਼ੇਰ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ, ਅੱਜ ਵੀ ਉੱਥੇ। ਕੋਈ ਉੱਨਤੀ ਨਹੀਂ ਹੋਈ। ਰੁਕਿਆ ਹੋਇਆ ਜੀਵਨ, ਉਹਨੂੰ ਕਹਿੰਦੇ ਨੇ ਬਨਸਪਤੀ, ਪਸ਼ੂ। ਵਿਕਾਸਸ਼ੀਲ ਜ਼ਿੰਦਗੀ, ਉਹਨੂੰ ਕਹਿੰਦੇ ਨੇ ਮਨੁੱਖ। ਇਹ ਵਿਕਾਸ ਕਰਕੇ ਪਰਮਾਤਮਾ ਕਿਵੇਂ ਬਣੇ, ਇਹ ਬਾਕੀ 2 ਦਿਨਾਂ 'ਚ ਮੈਂ ਯਤਨ ਕਰਾਂਗਾ, ਮੇਰੇ ਕੋਲ ਗੱਲ ਪੂਰੀ ਹੋ ਜਾਏ। ਇਹਨਾਂ 11 ਦਿਨਾਂ 'ਚ ਨਹੀਂ ਹੋਈ, ਮੈਨੂੰ ਖੁਦ ਅਫਸੋਸ ਹੋ ਜਾਂਦਾ, ਗੱਲ ਵਿੱਚੇ ਰਹਿ ਜਾਂਦੀ ਹੈ, ਵਿੱਚੇ ਰਹਿ ਜਾਂਦੀ ਹੈ। ਬਾਕੀ ਉਹਨਾਂ 2 ਦਿਨਾਂ 'ਚ ਮੈਂ ਤੁਹਾਡੇ ਸਾਹਮਣੇ ਪੂਰੀ ਕਰਾਂਗਾ। ਸਮੇਂ ਦੀ ਉਲੰਘਣਾ ਨਹੀਂ ਕਰਨੀ, ਕਿਉਂਕਿ ਪ੍ਰਬੰਧਕ ਸਾਹਿਬਾਨ ਨੇ ਸਾਰਾ ਪ੍ਰੋਮ ਚਾਰਟ ਬਣਾਇਆ ਹੁੰਦਾ। ਦੂਜਾ, ਇੱਥੇ ਆਉਣ ਲੱਗਿਆਂ ਪ੍ਰਬੰਧਕ ਸਾਹਿਬਾਨ ਨੇ ਮੈਨੂੰ ਇੰਡੀਆ ਵਿੱਚ ਫੋਨ ਕੀਤਾ ਸੀ। ਮੈਂ ਕਿਹਾ ਮੈਨੂੰ ਖੁਸ਼ੀ ਹੋਵੇਗੀ। ਉਸ ਭਾਈ ਮੱਖਣ ਸ਼ਾਹ ਲਬਾਣਾ, ਗੁਰੂ ਹਮੇਸ਼ਾ ਭੋਰੇ 'ਚ ਹੀ ਆਉਂਦਾ, ਕੋਈ ਗੁਰੂ ਕਾ ਸਿੱਖ ਹੀ ਪ੍ਰਗਟ ਕਰਦਾ ਗੁਰੂ ਨੂੰ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਭੋਰੇ 'ਚ ਉਹ ਪ੍ਰਕਾਸ਼ ਹੈ, ਕੋਈ ਬਿਰਲਾ ਹੀ ਜਪ ਕੇ ਪ੍ਰਗਟ ਕਰਦਾ। ਉਹ ਚਾਨਣਾ ਭੋਰੇ 'ਚ ਸੀ, ਉਸ ਚਾਨਣ ਨੂੰ ਜਿਸ ਨੇ ਪ੍ਰਗਟ ਕੀਤਾ ਕੋਠੇ 'ਤੇ ਚੜ੍ਹ ਕੇ, ਉਸੇ ਦਾ ਨਾਂ ਸੀ ਭਾਈ ਮੱਖਣ ਸ਼ਾਹ ਲਵਾਣਾ। ਉਸ ਮਹਾਨ ਪੁਰਖ ਦੇ ਨਾਂ ਦੇ ਉੱਤੇ ਅਸਥਾਨ ਬਣਿਆ, ਅਤੇ ਮੈਂ ਆਖਿਆ ਜਾਣਾ, ਜਾ ਕੇ ਜੋ ਹੈ ਹਾਜ਼ਰੀ ਭਰਨੀ ਹੈ। ਮੈਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਸਾਹਿਬਾਨ ਦਾ, ਇਸ ਨਿਵਾਣੇ ਨੂੰ ਇੱਥੇ ਸੇਵਾ ਕਰਨ ਦਾ ਅਵਸਰ ਪ੍ਰਦਾਨ ਕੀਤਾ। ਇੱਥੋਂ ਦੇ ਸਾਰੇ ਗੁਰਦੁਆਰਾ ਸਟਾਫ, ਗਿਆਨੀ ਭੁਪਿੰਦਰ ਸਿੰਘ ਹੋਰ ਇਹਨਾਂ ਦੇ ਸਾਰੇ ਸਾਥੀ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਹੂਲੀਅਤ ਦਾ ਪੂਰਾ ਜੋ ਹੈ ਯਤਨ ਜੁਟਾਇਆ ਹੈ, ਮੈਨੂੰ ਉਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਤੋ ਸਾਰੇ ਪ੍ਰਬੰਧਕ ਸਾਹਿਬਾਨ ਦਾ, ਸਾਰਾ ਗੁਰਦੁਆਰਾ ਸਟਾਫ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਬਾਕੀ 2 ਦਿਨ 29-30 ਉੱਥੇ ਹਾਜ਼ਰੀ ਭਰਾਂਗੇ। 1 ਹਫ਼ਤਾ ਦਾਸ ਨੇ ਲੌਂਗ ਹੋਏ ਆਈਲੈਂਡ ਪਲੇਨ ਵੇਵ ਗੁਰਦੁਆਰੇ ਵਿੱਚ ਹਾਜ਼ਰੀ ਭਰਨੀ ਹੈ, ਇਤਨੀ ਸੇਵਾ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਸ਼ਮਾ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।